ਸਾਰਗ ਮਹੱਲਾ ਪੰਜਵਾ ਮਨੋਰਥ ਪੂਰੇ ਸਤਿਗੁਰ ਆਪ। ਸੋ ਮਹਾਰਾਜ ਜੀ ਪੰਜਵੇਂ ਪਾਤਸ਼ਾਹ ਫਰਮਾਉਂਦੇ ਹਨ ਸਾਰੰਗ ਰਾਜ 1208 ਅੰਗ ਤੇ ਕਿ ਸਤਿਗੁਰਾਂ ਨੇ ਆਪ ਹੀ ਸਾਡੇ ਸਾਰੇ ਮਨੋਰਥ ਪੂਰੇ ਕੀਤੇ ਹਨ। ਸਗਲ ਪਦਾਰਥ ਸਿਮਨ ਜਾ ਕੈ ਆਠ ਪਹਿਰ ਮੇਰੇ ਮਨ ਜਾਪੇ ਰਹਾਓ। ਹੁਣ ਜਿਹਦੇ ਸਿਮਨ ਕਰਕੇ ਸਾਰੇ ਪਦਾਰਥ ਪਾ ਲਈਦੇ ਹਨ, ਇਹ ਮੇਰੇ ਮਨ ਤੂੰ ਅੱਠੇ ਪੈਰ ਉਹਨੂੰ ਜਪਣਾ ਕਰ। ਬਾਰ ਬਾਰ ਸਤਿਗੁਰੂ ਕਹਿੰਦੇ ਨੇ, ਕਈ ਲੋਕ ਕਹਿੰਦੇ ਮੈਂ ਜੁਗਤੀ ਪੁੱਛਣੀ, ਕੋਈ ਕਹਿੰਦੇ ਮੈਂ ਜੁਗਤੀ ਦੱਸਣੀ ਹੈ। ਸੋ ਇਸ ਕਰਕੇ ਹੈ ਕਿ ਹੋਰ ਕੋਈ ਜੁਗਤੀ ਤਰੀਕਾ ਨਹੀਂ, ਇੱਥੇ ਇਹੀ ਕਿਹਾ ਬਈ ਨਾਮ ਜਪ, ਬਸ ਨਾਮ ਨਾਲ ਸਾਰਾ ਕੁਝ ਠੀਕ ਹੋ ਜਾਣਾ। ਵੱਧ ਤੋਂ ਵੱਧ ਨਾਮ ਜਪ, ਥੋੜੇ ਜਪਣ ਨਾਲ ਨਹੀਂ ਗੱਲ ਬਣਨੀ, ਜਿੰਨਾ ਜ਼ਿਆਦਾ ਉਨੀ ਜ਼ਿਆਦਾ ਕਿਰਪਾ ਛੇਤੀ ਹੋ ਜਾਣੀ ਹੈ। ਅੰਮ੍ਰਿਤ ਨਾਮ ਸਵਾਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ। ਇਹ ਸਵਾਮੀ ਮਾਲਕ ਆਵੀ ਦਾ ਨਾਮ ਅੰਮ੍ਰਿਤ ਰੂਪ ਹੈ ਜੀ, ਜੋ ਮਨੁੱਖ ਪੀਂਦਾ ਹੈ ਸੋ ਉਹਦਾ ਹਿਰਦਾ ਜਿਹੜਾ ਉਹ ਤ੍ਰਿਪਤ ਹੋ ਜਾਂਦਾ ਹੈ। ਜਨਮ ਜਨਮ ਕੇ ਕਿਲ ਵਿਖ ਨਸ ਹੈ ਆਗ ਹੈ ਦਰਗ ਹੈ ਹੋਏ ਖਲਾਸ। ਉਹਦੇ ਜਨਮ ਜਨਮ ਦੇ ਕਿਲ ਵਿਖ ਜੇ ਭਾਵ ਪਾਪ ਨਸ ਜਾਂਦੇ ਆ ਤੇ ਅੱਗੇ ਜਾ ਕੇ ਦਰਗਾਹ ਵਿੱਚ ਖਲਾਸ ਹੁੰਦਾ, ਮੁਕਤ ਹੋ ਜਾਂਦਾ। ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਅਵਿਨਾਸ਼। ਹੇ ਪਾਪਾਂ ਪੁੰਨਾਂ ਤੋਂ ਪਰੇ ਪਾਰ ਬ੍ਰਹਮ ਕਰਤੇ ਵਾਹਿਗੁਰੂ, ਮੈਂ ਆਪਦੀ ਸ਼ਰਨ ਵਿੱਚ ਆਇਆ ਹਾਂ। ਤੂੰ ਸਾਰਿਆਂ ਵਿੱਚ ਪੂਰਨ ਤੇ ਅਵਿਨਾਸ਼ ਨਾਸ਼ ਤੋਂ ਰਹਿਤ ਹੈ। ਕਰ ਕਿਰਪਾ ਤੇਰੇ ਚਰਨ ਤੇ ਆਵੋ ਨਾਨਕ ਮਨ ਤਨ ਦਰਸ ਪਿਆਸ। ਮਹਾਰਾਜ ਜੀ ਕਥਨ ਕਰਦੇ ਮੇਰੇ ਪਰੇ ਕਿਰਪਾ ਕਰੋ ਜੋ ਮੈਂ ਆਪਦੇ ਚਰਨਾਂ ਕਮਲਾਂ ਨੂੰ ਧਿਆਉਣਾ ਕਰਾਂ ਤੇ ਮਨ ਵਿੱਚ ਤਨ ਵਿੱਚ ਤੇਰੇ ਦਰਸ਼ਨਾਂ ਦੀ ਪਿਆਸਾ ਲੱਗੀ ਰਹੇ। ਸਾਰੰਗ ਮਹੱਲਾ ਪੰਜਵਾ ਘਰ ਤੀਜਾ, ਹੁਣ ਤੀਸਰੇ ਘਰ ਦੇ ਸ਼ਬਦ ਪ੍ਰਾਰੰਭ ਕੀਤੇ ਨੇ। 15 ਤੋਂ 19 ਤੱਕ ਇਹ ਦੂਜੇ ਘਰ ਸੀਗੇ, ਹੁਣ ਤੀਜੇ ਘਰ। ਤੀਜਾ ਘਰ ਹੁੰਦਾ 3 ਤਾਲਾ 16 ਮਾਤਰਾ ਦਾ, ਇਸ ਕਰਕੇ ਉਹ 16 ਮਾਤਰਾ ਜੋੜੀ ਵਾਲਿਆਂ ਨੂੰ ਪਤਾ, ਰਾਗੀ ਸਿੰਘਾਂ ਨੂੰ ਪਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਹੁਣ ਮਨ ਨੂੰ ਸਮਝਾਉਂਦਿਆਂ ਹੋਈਆਂ ਆਪਾਂ ਕਹੀਏ ਆਪਣੇ ਮਨ ਨੂੰ, ਮਨ ਕਹਾਂ ਲੁਭਾਈਐ ਆਨ ਕਹੋ। ਹੇ ਮਨ, ਪਰਮਾਤਮਾ ਨੂੰ ਛੱਡ ਕੇ ਤੂੰ ਕਾਹਦੇ ਲਈ ਆਨ ਹੁੰਦਾ, ਹੋਰਨਾਂ ਵਿੱਚ ਲੁਭਾਏ ਮਨ ਹੋ ਰਿਹਾ। ਈਤ ਊਤ ਪ੍ਰਭ ਸਦਾ ਸਹਾਈ, ਜੀ ਸੰਗ ਤੇਰੇ ਕਾਮ ਕਹੋ ਰਹਾਓ। ਈਹਾਂ ਊਹਾਂ ਈਤ ਊਤ ਹੁੰਦਾ ਇੱਥੇ ਤੇ ਉੱਥੇ, ਇੱਥੇ ਇਸ ਲੋਕ ਚ ਉਸ ਪਰਲੋਕ ਵਿੱਚ ਜਾ ਕੇ ਜੋ ਪ੍ਰਭੂ ਸਹਾਇਤਾ ਕਰਨ ਵਾਲਾ ਹੈ, ਜੀਵ ਦਾ ਸੰਗੀ ਆ, ਉਹ ਵਾਹਿਗੁਰੂ ਤੇਰੇ ਸਾਰੇ ਕੰਮ ਸਵਾਰਨ ਨੂੰ ਸਮਰੱਥ ਹੈ। ਤੇ ਤੂੰ ਫਿਰ ਹੋਰ ਥਾਂ ਕਿਉਂ ਲਭਾਉਣਾ ਫਿਰਦਾ, ਹੋਰ ਕਿਹਨੂੰ ਕਿਉਂ ਮੰਨਦਾ ਵੀ ਫਲਾਨਾ ਸਮਰੱਥ ਹੈ। ਅੰਮ੍ਰਿਤ ਨਾਮ ਪ੍ਰੈ ਪ੍ਰੀਤ ਮਨੋਹਰ, ਇਹ ਅਗਾਵਨ ਪਾਨ ਕਾਓ। ਪ੍ਰੈ ਪ੍ਰੀਤ, ਪਿਆਰੇ ਪ੍ਰੀਤਮ ਦਾ ਜੋ ਮਨੋਹਰ ਹੁੰਦਾ, ਮਨੋਹਰ ਮਨ ਨੂੰ ਹਰ ਹੁੰਦਾ ਖਿੱਚਣ ਵਾਲਾ, ਸੁੰਦਰ ਸੁੰਦਰ ਨਾਮ ਅੰਮ੍ਰਿਤ ਹੈ ਪਾਨ ਕਾਓ। ਸੋ ਪੀਵਣ ਵਾਲਿਆਂ ਨੂੰ ਇਹ ਨਾਮ ਅੰਮ੍ਰਿਤ ਹੀ ਅਗਾਵਨ ਭਾਵ ਤ੍ਰਿਪਤ ਕਰਨ ਵਾਲਾ। ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਾਓ। ਅਕਾਲ ਪੁਰਖ ਦੀ ਜੋ ਸਰਗੁਣ ਮੂਰਤੀ ਹੈ, ਉਹਦੇ ਧਿਆਨ ਕਰਨੇ ਨੂੰ, ਸੰਤਾਂ ਸਾਧਾਂ ਦੀ ਜੋ ਠਾਹਰ ਜਗ੍ਹਾ ਹੈ, ਇਹੀ ਸਾਰਿਆਂ ਸਥਾਨਾਂ ਨਾਲੋਂ ਨੀਕੀ ਭਾਵ ਚੰਗੀ ਹੈ। ਸੋ ਇਸ ਕਰਕੇ ਸਰਗੁਣ ਸਰੂਪ ਦਾ ਧਿਆਨ ਕਰਨਾ ਅਕਾਲ ਪੁਰਖ ਦਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਦਾ, ਦਸਾਂ ਸਰੂਪਾਂ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰਗੁਣ ਕਿਹੜਾ, ਉਹਦਾ ਜਿਹੜਾ ਇੱਕ ਓਂਕਾਰ ਦਾ ਦਰਸ਼ਨ ਕਰਨਾ, ਜਿਹੜਾ ਬਾਣੀ ਵੀ ਸਰਗੁਣ ਸਰੂਪ ਹੀ ਹੈ, ਸ਼ਬਦ ਦੇ ਦਰਸ਼ਨ ਵੀ ਸਰਗੁਣ ਸਰੂਪ ਹੈ, ਜਦੋਂ ਪ੍ਰਕਾਸ਼ ਹੁੰਦਾ ਸਰਗੁਣ ਚ ਹੋ ਜਾਂਦਾ। ਬਾਣੀ ਮੰਤਰ ਮਹਾਂਪੁਰਖਨ ਕੀ ਮਨ ਹੈ ਉਤਾਰਨ ਮਾਨ ਕਾਓ। ਮਹਾਂਪੁਰਖਾਂ ਦੀ ਉਚਾਰਨ ਕੀਤੀ ਜੋ ਬਾਣੀ ਹੈ, ਇਹੋ ਮਨ ਵਿੱਚੋਂ ਮਾਨੋ। ਸੋ ਜਿਹੜਾ ਹੈ ਨਾ ਮਾਨੋ ਰੂਪ, ਵਿਆਹ ਦੇ ਉਤਾਰਨ ਨੂੰ ਮੰਤਰ ਰੂਪ ਹੈ। ਸੋ ਇਸ ਤਰ੍ਹਾਂ ਮਨ ਦੇ ਮਾਣ ਨੂੰ ਉਤਾਰਨ ਵਾਸਤੇ ਹੈ, ਮੰਨ ਲਓ ਇਹ ਗੱਲ, ਮਨ ਹੈ ਉਤਾਰਨ ਮਾਨ ਕਹੋ। ਮਨ ਦੇ ਵਿੱਚੋਂ ਮਾਣ ਹੰਕਾਰ ਨੂੰ ਦੂਰ ਕਰਨ ਵਾਲੀ ਬਾਣੀ ਹੈ ਜਿਹੜੀ ਬਾਣੀ ਮੰਤਰ ਮਹਾਂਪੁਰਖਨ ਕੀ, ਦਸਾਂ ਸਰੂਪਾਂ ਦੀ ਜਿਹੜੀ ਬਾਣੀ ਹੈ, ਗੁਰਾਂ ਦੀ ਜਿਹੜੀ ਬਾਣੀ ਹੈ, ਇਹ ਮਨ ਦੇ ਮਾਣ ਨੂੰ ਹੰਕਾਰ ਨੂੰ ਤੋੜਨ ਵਾਲੀ ਹੈ। ਮਹਾਂਪੁਰਖਾਂ ਦੀ ਬਾਣੀ ਵੀ ਇਉਂ ਦੇਤੀ ਨਾਲ, ਭਾਈ ਗੁਰਦਾਸ ਜੀ ਵਰਗੇ ਮਹਾਂਪੁਰਖ ਵੀ ਹੈ, ਉਹਨਾਂ ਦੀ ਬਾਣੀ ਵੀ ਹੈ। ਤੇ ਅੱਗੇ ਫਿਰ ਗੁਰੂ ਸਾਹਿਬ ਨੇ ਜਿਹੜੀਆਂ ਬਾਣੀਆਂ ਲਿਖਵਾਈਆਂ ਹਨ ਪਿਆਰਿਆਂ ਤੋਂ ਵੀ, ਤੇ ਅੱਗੇ ਬ੍ਰਹਮ ਗਿਆਨੀ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ, ਉਹਨਾਂ ਦੇ ਬਚਨ ਵੀ ਜਿਹੜੇ ਹੁੰਦੇ ਨੇ, ਉਹ ਵੀ ਮਨ ਦਾ ਮਾਣ ਉਤਾਰਦੇ ਆ, ਮਨ ਦਾ ਮਾਣ ਦੂਰ ਕਰਦੇ ਆ, ਪਰ ਉਹ ਸ਼ੋਅ ਨਹੀਂ ਕਰਦੇ ਹੁੰਦੇ ਆਪਣੇ ਆਪ ਨੂੰ। ਸੋ ਇਸ ਪ੍ਰਕਾਰ ਰੂਪ ਉਹਦਾ ਹੀ ਹੋ ਜਾਂਦੇ ਆ, ਅਕਾਲ ਰੂਪ ਹੋ ਜਾਂਦੇ ਨੇ ਉਹ ਵੀ ਰੱਬ ਦੇ ਪਿਆਰੇ। ਖੋਜ ਲਹਿਓ ਨਾਨਕ ਸੁਖ ਥਾਨਾ, ਹਰ ਨਾਮਾ ਵਿਸਰਾਮ ਕਹੋ। ਮਹਾਰਾਜ ਕਥਨ ਕਰਦੇ ਆ ਕਿ ਮਨ ਦੇ ਵਿਸਰਾਮ ਕਰਨੇ ਨੂੰ ਸੁਖਾਂ ਦਾ ਸਥਾਨ ਹਰੀ ਨਾਮ ਅਸੀਂ ਭਾਈ ਹੁਣ ਹਿਰਦੇ 'ਚ ਲੱਭ ਲਿਆ, ਗੁਰਾਂ ਦੀ ਕਿਰਪਾ ਹੋਈ ਹੈ। ਸਾਰਗ ਮਹੱਲਾ ਪੰਜਵਾ, ਮਨ ਸਦਾ ਮੰਗਲ ਗੋਬਿੰਦ ਗਾਏ। ਇਹ ਮਨ ਮੰਗਲ ਜੋ ਆਨੰਦ ਰੂਪ ਗੋਬਿੰਦ ਦੇ ਗੁਣ ਸਦਾ ਗਾਉਣਾ ਕਰੋ ਭਾਈ। ਰੋਗ ਸੋਗ ਤੇਰੇ ਮਿਟੈ ਸਗਲ ਅਗ, ਨਿਮਖ ਹੀ ਹੈ ਹਰ ਨਾਮ ਧਿਆਏ ਰਹਾਓ। ਸੋ ਹੀ ਹੈ ਤੋਂ ਭਾਵ ਹਿਰਦੇ ਵਿੱਚ ਨਿਮਖ ਨਿਮਖ ਕਾਲ ਤੋਂ ਹਰੀ ਨਾਮ ਦੇ ਧਿਆਉਣ ਕਰਕੇ ਤੇਰੇ ਸਾਰੇ ਰੋਗ ਸੋਗ ਅਤੇ ਪਾਪ ਵਿਕਾਰ ਮਿਟ ਜਾਣਗੇ। ਤੂੰ ਗਾਉਣਾ ਕਰ ਨਾਮ ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਛੋੜ ਸਿਆਣਪ ਬਹੁ ਚਤੁਰਾਈ, ਸਾਧੂ ਸਰਣੀ ਜਾਏ ਪਾਏ। ਬਹੁਤੀ ਸਿਆਣਪ ਤੇ ਚਤੁਰਾਈ ਛੱਡ ਕੇ ਆਪਣੇ ਆਪ ਨੂੰ ਸੰਤਾਂ ਦੀ ਸ਼ਰਨ ਵਿੱਚ ਜਾ ਕੇ ਪਾਉਣਾ ਕਰ। ਜਾਉ ਹੋਏ ਕਿਰਪਾਲ ਦੀਨ ਦੁੱਖ ਭੰਜਨ, ਜਮ ਤੇ ਹੋਵੇ ਧਰਮ ਰਾਏ। ਜਿਸ ਵੇਲੇ ਦੀਨ ਦੁੱਖ ਭੰਜਨ ਪਰਮਾਤਮਾ ਕਿਰਪਾਲੂ ਹੋਵੇ ਤਾਂ ਜਮਾਂ ਤੋਂ ਧਰਮ ਰਾਜਾ ਹੋ ਜਾਂਦਾ। ਸੋ ਪਰਲੋਕ ਵਿੱਚ ਜੀਵਾਂ ਤੋਂ ਕਰਮਾਂ ਦਾ ਹਿਸਾਬ ਲੈਣ ਵਾਲੇ ਵਿਅਕਤੀ ਦੇ ਦੋ ਨਾਮ ਹਨ, ਯਮ ਰਾਜਾ ਤੇ ਧਰਮ ਰਾਜਾ। ਪਾਪੀਆਂ ਲਈ ਯਮ ਰਾਜਾ ਹੈ ਤੇ ਪੁੰਨੀਆਂ ਲਈ ਧਰਮ ਰਾਜਾ ਹੈ। ਪਾਪੀ ਡਿੱਠਾ ਯਮਰਾਜ, ਧਰਮੀ ਧਰਮ ਰਾਜ ਕਰ ਡਿੱਠਾ। ਪਾਪੀ ਨੂੰ ਪਛਾੜਦਾ, ਧਰਮੀ ਨੂੰ ਬੁਲੇਂਦਾ ਮਿੱਠਾ। ਇਹ ਧਿਆਨ ਰੱਖਣਾ। ਇਹ ਪਹਿਲੀ ਵਾਰੀ ਮੇਰੀਆਂ ਅੱਖਾਂ ਸਾਹਮਣੇ ਚੀਜ਼ ਆਈ ਹੈ। ਪਾਪੀਆਂ ਲਈ ਯਮ ਰਾਜਾ ਹੁੰਦਾ ਤੇ ਪੁੰਨੀਆਂ ਲਈ ਧਰਮ ਰਾਜਾ ਹੁੰਦਾ। ਤੇ ਇਹ ਕਿਸੇ ਮਹਾਂਪੁਰਖ ਦਾ ਹੁਣ ਬਚਨ ਆਇਆ, ਪਾਪੀ ਡਿੱਠਾ ਯਮਰਾਜ, ਧਰਮੀ ਧਰਮ ਰਾਜ ਕਰ ਡਿੱਠਾ। ਪਾਪੀ ਨੂੰ ਪਛਾੜਦਾ, ਧਰਮੀ ਨਾਲ ਬੁਲੇਂਦਾ ਮਿੱਠਾ। ਏਕ ਸਿਬਿਨ ਨਾਹੀ ਕੋ ਦੂਜਾ, ਆਨ ਨਾ ਬੀਓ ਲਵੈ ਲਾਏ। ਇੱਕ ਵਾਹਿਗੁਰੂ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ ਅਤੇ ਹੋਰ ਕੋਈ ਬੀਓ ਦੂਜਾ ਉਹਦੇ ਲਵੈ ਹੁੰਦਾ ਸਦਰਸ਼ ਭਾਵ ਬਰਾਬਰ ਕੋਈ ਨਹੀਂ ਹੈ। ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ, ਹਰ ਪ੍ਰਾਣ ਸਾਏ। ਗੁਰੂ ਮਹਾਰਾਜ ਕਥਨ ਕਰਦੇ, ਸਾਏ ਉਹ ਹਰੀ ਸਾਡਾ ਮਾਂ ਪਿਓ ਅਤੇ ਭਰਾ ਰੂਪ ਹੈ ਅਤੇ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਹੈ। ਸਾਰਗ ਮਹੱਲਾ ਪੰਜਵਾ, ਹਰ ਜਨ ਸਗਲ ਉਧਾਰੇ ਸੰਗ ਕੇ। ਪੰਜਵੇਂ ਪਾਤਸ਼ਾਹ ਸਾਰੰਗਰਾਗ ਚ ਫਰਮਾਉਂਦੇ ਆ ਕਿ ਹਰੀ ਦੇ ਸੰਤ ਜਿਨ੍ਹਾਂ ਨੇ ਆਪਣੇ ਸੰਗ ਦੇ ਜਿਹੜੇ ਸਾਥੀ ਸੀ, ਜੀਵ ਸੀ, ਸਾਰੇ ਹੀ ਉਧਾਰ ਦਿੱਤੇ ਨੇ, ਕਿਉਂਕਿ ਉਹਨਾਂ ਨੂੰ ਓਨੀ ਅਥਾਰਟੀ ਦਿੱਤੀ ਹੁੰਦੀ ਹੈ। ਇਹ ਵੀ ਹੁਕਮ ਹੋਇਆ ਹੁੰਦਾ ਵੀ ਤੇ 15 ਲੱਖ ਬੰਦਾ ਤੈਂ ਭਾਈ ਲੈ ਕੇ ਆਉਣਾ, ਤੂੰ ਭਾਈ 20 ਲੱਖ ਬੰਦਾ ਤਾਰਨਾ, ਤੂੰ ਇੰਨੇ ਤਾਰਨਾ, ਤੇਰੀ ਸਮਰੱਥਾ ਇੰਨੀ ਹੈ। ਕਿਸੇ ਦੀ 2-4 ਲੱਖ ਹੈ, ਕਿਸੇ ਦੀ 50 ਲੱਖ ਹੈ, ਕਿਸੇ ਦੀ ਕਰੋੜਾਂ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ। ਸੋ ਇਸ ਕਰਕੇ ਕੋਈ ਕਿੰਨੇ ਤਾਰਦਾ, ਗੁਰੂ ਸਾਹਿਬ ਜੀ ਉਹ ਗੁਰਸਿੱਖਾਂ ਨੂੰ ਵਡਿਆਈ ਦਿੰਦੇ, ਜਾ ਭਾਈ ਆਪਣੇ ਸੰਗੀ ਨੂੰ ਲਿਆ ਜਾ ਕੇ। ਉਹ ਸੰਗੀ ਨੂੰ ਲੈਣ ਆ ਜਾਂਦੇ ਮਹਾਂਪੁਰਖ, ਬਹੁਤ ਥਾਈ ਆਏ ਨੇ, ਪਹਿਲਾਂ ਦੱਸ ਜਾਂਦੇ ਹਫ਼ਤਾ। ਸੋ ਇਸ ਪ੍ਰਕਾਰ ਜਦੋਂ ਬਾਬਾ ਭੁਪਿੰਦਰ ਸਿੰਘ ਦੇ ਪਿਤਾ ਜੀ ਜਰਗ ਵਾਲਿਆਂ ਦੇ ਚੜ੍ਹਾਈ ਕਰਨ ਤੋਂ ਹਫ਼ਤਾ ਪਹਿਲਾਂ ਸੰਤ ਬਾਬਾ ਈਸਰ ਸਿੰਘ ਜੀ ਰਾੜੇ ਵਾਲੇ ਕਹਿ ਗਏ, ਅੱਜ ਤੋਂ ਹਫ਼ਤੇ ਨੂੰ ਸ਼ਾਮ ਨੂੰ 4 ਵਜੇ ਆਊਂਗਾ ਮੈਂ, ਤੂੰ ਜਿਹਨੂੰ ਜਿਹਨੂੰ ਮਿਲਣਾ ਮਿਲਣਾ। ਇਹ ਜਰਗ ਦੀ ਉਹ ਗੱਲ ਹੈ। ਉਹ ਸਾਰਿਆਂ ਨੂੰ ਮਿਲ ਲਏ ਤੇ ਨਹਾ ਧੋ ਕੇ ਐਂ ਚਿੱਟੇ ਕੱਪੜੇ ਪਾ ਕੇ ਮਾਲਾ ਫੜ ਕੇ ਬਹਿ ਗਏ। ਕਹਿੰਦੇ ਹੁਣ ਭਾਈ ਮੈਨੂੰ ਬੁਲਾਇਓ ਨਾ। ਜਦ ਐਨ ਪੂਰੇ 4 ਵਜੇ ਕਹਿੰਦੇ ਮਹਾਰਾਜ ਜੀ ਆ ਗਏ, ਬਸ ਚੰਗਾ ਭਾਈ ਮੈਂ ਚੱਲਿਆ। ਆਹ ਰਾਥ ਆ ਗਿਆ, ਉਹ ਮਹਾਰਾਜ ਉੱਤਰ ਕੇ ਆਏ, ਕਹਿੰਦੇ ਆ ਭਾਈ ਚੱਲੀਏ। ਬਾ ਇੱਕ ਛਿੰਚੀ ਦੇਹੀ ਤਿਆਗੀ ਤੇ ਚਲੇ ਗਏ। ਤੇ ਇਸ ਪ੍ਰਕਾਰ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ ਅੰਤ ਨੂੰ ਆਪ ਵੀ ਲੈਣ ਆਉਂਦੇ ਆ, ਸ਼ਹੀਦ ਸਿੰਘ ਵੀ ਭੇਜ ਦਿੰਦੇ ਆ, ਜਿਹੜੇ ਮਹਾਂਪੁਰਖ ਨਾਲ ਪਿਆਰ ਹੁੰਦਾ ਉਹ ਵੀ ਆ ਜਾਂਦੇ ਲੈਣ, ਉਹ ਡਿਊਟੀਆਂ ਲੱਗ ਜਾਂਦੀਆਂ, ਜਾਓ ਭਾਈ ਲਿਆਓ। ਸੋ ਜਿਵੇਂ ਹੁਣ ਵੀ 1980 ਚ ਬਾਬਾ ਸ਼ਾਦੀ ਸਿੰਘ ਨੂੰ ਸੋ ਸੰਤ ਮੰਡਲ ਵਿੱਚ ਹੁਕਮ ਹੋਇਆ ਸੀ ਵੀ ਜਿਹੜੋ ਸੰਸਾਰ ਤੇ ਹੁਣ ਕਸ਼ਟ ਆਉਣਾ, ਸਾਰੇ ਸੰਤਾਂ ਨੂੰ ਹਦਾਇਤ ਕਰਤੀ ਭਾਈ ਆਪੋ ਆਪਣੇ ਨੂੰ ਬਚਾ ਲਿਓ, ਉਹ ਤੁਹਾਨੂੰ ਹੁਕਮ ਹੈ ਸਾਰਿਆਂ ਨੂੰ। ਸੋ ਇਸ ਪ੍ਰਕਾਰ ਸੰਸਾਰ ਉੱਤੇ ਭਾਵੇਂ ਕਿੰਨੇ ਕਸ਼ਟ ਆਉਣ, ਮਹਾਂਪੁਰਖ ਸ਼ਹੀਦ ਸਿੰਘ ਸਤਿਗੁਰੂ ਆਪਣੇ ਪਿਆਰਿਆਂ ਨੂੰ ਬਚਾ ਲੈਂਦੇ ਨੇ। ਇਸੇ ਕਰਕੇ ਕਹੀਦਾ ਜੁੜੇ ਰਹੋ, ਗੁਰੂ ਵਾਲੇ ਬਣੇ ਰਹੋ, ਚੰਗਾ ਹੁੰਦਾ। ਬਾਹਲੀ ਗੱਲ ਕਹਿਣੀ ਚੰਗੀ ਨਹੀਂ ਹੁੰਦੀ। ਭਏ ਪੁਨੀਤ ਪਵਿੱਤਰ ਮਨ, ਜਨਮ ਜਨਮ ਕੇ ਦੁੱਖ ਹਰੇ ਰਹਾਓ। ਸੋ ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ ਕਿ ਸੰਤਾਂ ਦੇ ਪਵਿੱਤਰ ਮਨ ਤੋਂ ਸਾਰੇ ਜੀਵ ਪੁਨੀਤ ਪਵਿੱਤਰ ਹੋਏ ਨੇ। ਉਹ ਜੀਵ ਤਨ ਕਰਕੇ ਪੁਨੀਤ ਹੋਏ, ਮਨ ਕਰਕੇ ਪਵਿੱਤਰ ਹੋਏ ਅਤੇ ਜਨਮਾਂ ਜਨਮਾਂਤਰਾਂ ਦੇ ਸਾਰੇ ਦੁੱਖ ਹਰੇ ਭਾਵ ਦੂਰ ਹੋ ਗਏ ਰਹਾਓ। ਮਹਾਰਾਜ ਜੀ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਸਤਿਗੁਰੂ ਜੀ ਮਾਰਗ ਚੱਲੇ ਤਿੰਨੀ ਸੁਖ ਪਾਇਆ, ਜਿਨ ਸਿਉਂ ਗੋਸ਼ਟ ਸੇ ਤਰੇ। ਜੋ ਸੰਤਾਂ ਦੇ ਮਾਰਗ ਹੁੰਦਾ ਰਾਹ ਉੱਤੇ ਚੱਲੇ ਨੇ ਉਹਨਾਂ ਨੇ ਸੁੱਖ ਪਾਇਆ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਿਡ ਭਾਗੀ ਪਾਏ, ਅਤੇ ਜਿਨ੍ਹਾਂ ਨੇ ਸੰਤਾਂ ਨਾਲ ਗੋਸ਼ਟ ਕੀਤੀ ਆ ਉਹ ਵੀ ਤਰ ਗਏ ਨੇ। ਸੋ ਇਸ ਕਰਕੇ ਨਾਲੇ ਤਾਂ ਰੋਜ਼ ਕਹਿੰਦੇ ਸੰਤ ਸਿਪਾਹੀ ਹੈ, ਨਾਲੇ ਕਹਿੰਦੇ ਕਿ ਸੰਤ ਅੱਖਰ ਲਿਖਿਆ ਹੀ ਨਹੀਂ ਕਿਤੇ। ਸੋ ਇਸ ਕਰਕੇ ਇਹ ਨਹੀਂ ਇਹਨਾਂ ਦੀ ਸਮਝ ਲੱਗਦੀ ਦੋਗਲੀਆਂ ਜਿਹੀਆਂ ਗੱਲਾਂ ਕਿਉਂ ਕਰਦੇ ਆ। ਨਾਲੇ ਕਹਿੰਦੇ ਦਸਵੇਂ ਪਾਤਸ਼ਾਹ ਸੰਤ ਸਿਪਾਹੀ ਹੈ, ਉਹਨਾਂ ਨੇ ਖਾਲਸੇ ਨੂੰ ਸੰਤ ਸਿਪਾਹੀ ਸਾਜਿਆ। ਇਹ ਸੰਤ ਪਦ ਜਿਹੜਾ ਪੰਜ ਸਰੂਪਾਂ ਤੱਕ ਰਿਹਾ, ਫਿਰ ਨਾਲ ਛੇਵੇਂ ਪਾਤਸ਼ਾਹ ਵਾਲੇ ਸਿਪਾਹੀ ਪਦ ਵੀ ਲੱਗਿਆ, ਤਾਂ ਫਿਰ ਹੁਣ ਕਹਿੰਦੇ ਕਿ ਸੰਤ ਅੱਕਰ ਕਿੱਥੋਂ ਆ ਗਿਆ। ਨਾਲੇ ਦਸਵੇਂ ਪਾਤਸ਼ਾਹੀ ਫੋਟੋ ਥੱਲੇ ਲਿਖਿਆ ਸੰਤ ਸਿਪਾਹੀ, ਨਾਲੇ ਖਾਲਸਾ ਸੰਤ ਸਿਪਾਹੀ ਹੈ। ਅਤੇ ਹੁਣ ਜਿੰਨਾ ਵੀ ਅੰਮ੍ਰਿਤਧਾਰੀ ਸਿੰਘ ਹੈ ਕੋਈ, ਉਹ ਸਾਰੇ ਹੀ ਸੰਤ ਸਿਪਾਹੀ ਹੈ, ਸਾਰਿਆਂ ਨੂੰ ਹੀ ਸੰਤ ਅੱਖਰ ਲੱਗਦਾ। ਪਰ ਜੇ ਹੁਣ ਨੌਂ ਤਾਂ ਰੱਖਤਾ ਸੰਤ ਅਤੇ ਕੰਮ ਕਰੇ ਚੋਰਾਂ ਵਾਲੇ, ਫਿਰ ਥੋੜ੍ਹੀ ਉਹਨੂੰ ਕਹਿਣਾ ਸੰਤ ਆ ਉਹ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਰੇ ਹੀ ਮੇਰੇ, ਇਹ ਮੇਰੇ ਲਾਲ, ਇਹ ਮੇਰਾ ਪਿਆਰਾ, ਇਹ ਮੇਰਾ ਦੁਲਾਰਾ, ਇਹ ਮੇਰੇ ਪੰਜ ਪਿਆਰੇ ਹੈ। ਜਦ ਬਾਅਦ ਚ ਪੰਜ ਜਾਣੇ ਖੜੇ ਹੋਏ, ਦੇਵਾ ਸਿੰਘ, ਟਹਿਲ ਸਿੰਘ, ਭਾਈ ਰਾਮ ਸਿੰਘ ਹੁਣੀ, ਉਹ ਕਹਿੰਦੇ ਮਹਾਰਾਜ ਸਾਡੇ ਵੀ ਸਿਰ ਹਾਜ਼ਰ ਹੈ। ਮਹਾਰਾਜ ਕਹਿੰਦੇ ਹੁਣ ਤਾਂ ਕਾਰਜ ਹੋ ਚੁੱਕਿਆ। ਕਹਿੰਦੇ ਮਹਾਰਾਜ ਜੀ ਹੁਣ, ਕਹਿੰਦੇ ਭਾਈ ਹੁਣ ਤੁਸੀਂ ਸਾਡੇ ਪੰਜ ਮੁਕਤੇ ਹੋਏ, ਉਹ ਜਿਹੜੇ ਨਿਸ਼ਾਨ ਸਾਹਿਬ ਚੱਲਦੇ ਲੈ ਕੇ ਨਗਰ ਕੀਰਤਨ ਦੇ ਵਿੱਚ ਪਹਿਲਾਂ ਪੰਜ ਪਿਆਰੇ, ਅੱਗੇ ਅੱਗੇ ਉਹ ਮੁਕਤੇ ਮੁਕਤਿਆਂ ਦੇ ਨਾਂ ਦੇ ਹੁੰਦੇ ਪੰਜ, ਜਿਹੜੇ ਸ੍ਰੀ ਸਾਹਿਬਾਂ ਵਾਲੇ ਹੁੰਦੇ ਆ ਪੰਜ ਪਿਆਰਿਆਂ ਦੇ ਨਾਂ ਦੇ ਹੁੰਦੇ ਆ। ਇਹਦੇ ਆਮ ਤਾਂ ਕਿਸੇ ਨੂੰ ਪਤਾ ਹੀ ਨਹੀਂ ਇਹਨਾਂ ਗੱਲਾਂ ਦਾ, ਇਸ ਕਰਕੇ ਉਹ ਪੰਜ ਮੁਕਤੇ ਆ। ਤਾਂ ਮਹਾਰਾਜ ਕਹਿੰਦੇ ਸਾਰਾ ਖਾਲਸਾ ਹੀ ਮੇਰਾ ਸੰਤ ਸਿਪਾਹੀ ਹੈ, ਸਾਰੇ ਹੀ ਸੰਤ ਨੇ, ਸਾਰੇ ਸਿਪਾਹੀ ਨੇ। ਕਹਿੰਦੇ ਮੈਂ ਤਾਂ ਆਪਣੇ ਵੱਲੋਂ ਖਿਤਾਬ ਦੇ ਤਾ ਸੰਤ ਦਾ, ਪਰ ਹੁਣ ਮਿਹਨਤ ਕਰਕੇ ਅਵਸਥਾ ਵੀ ਤਾਂ ਬਣਾਓ ਹੀ ਜੀ। ਬੂੜਤ ਘੋਰ ਅੰਧ ਕੂਪ ਮਹਿ ਤੇ ਸਾਧੂ ਸੰਗ ਪਾਰ ਪਰੇ, ਜੋ ਘੋਰ ਤੋਂ ਭਾਵ ਭਿਆਨਕ ਸੰਸਾਰ ਰੂਪ ਅੰਨੇ ਖੂਹ ਚ ਡੁੱਬ ਰਹੇ ਹਨ, ਸੋ ਜਾਂ ਪਿੱਛੇ ਡੁੱਬ ਰਹੇ ਸਨ, ਉਹ ਪੁਰਸ਼ ਵੀ ਸੰਤਾਂ ਦੇ ਸੰਗ ਕਰਕੇ ਪਾਰ ਉਤਰੇ ਨੇ। ਪਿੱਛੋਂ ਹੁਕਮ ਹੁੰਦਾ ਵੀ ਬਖਸ਼ੀ ਤੁਰੇ ਆਇਓ, ਬਸ ਇਹ ਹੁਕਮ ਹੁੰਦਾ ਮਹਾਂਪੁਰਖਾਂ ਨੂੰ। ਸਤਿਗੁਰੂ ਸੱਚੇ ਪਾਤਸ਼ਾਹ ਵੀ, ਮਹਾਂਪੁਰਖ ਵੀ ਸਾਰੇ ਬਖਸ਼ਦੇ ਹੀ ਤੁਰੇ ਆਉਂਦੇ ਹੁੰਦੇ ਨੇ। ਉਹ ਇਹ ਨਹੀਂ ਦੇਖਦੇ ਹੁੰਦੇ ਇਹ ਕਿਵੇਂ ਆ, ਸੱਜਣ ਠੱਗ ਕਰਕੇ ਜਿਹੜੇ ਪਾਪੀ ਬਖਸ਼ ਲਏ ਨੇ। ਜਿਨ੍ਹ ਕੇ ਭਾਗ ਵੱਡੇ ਹੈ ਭਾਈ ਤੇਰ ਸਾਧੂ ਸੰਗ ਮੁੱਖ ਜੁਰੇ, ਭਾਈ ਜਿਨ੍ਹਾਂ ਦੇ ਭਾਗ ਬਹੁਤ ਵੱਡੇ ਹੁੰਦੇ ਉਹਨਾਂ ਦੇ ਸੰਤਾਂ ਨਾਲ ਮੂੰਹ ਜੁੜੇ ਆ, ਸੰਤਾਂ ਨਾਲ ਮੇਲ ਹੋ ਗਿਆ ਉਹਨਾਂ ਦਾ, ਸੰਤਾਂ ਦੇ ਸਨਮੁੱਖ ਹੋ ਗਏ। ਮਾੜੇ ਭਾਗ ਜਿਨ੍ਹਾਂ ਦੇ ਹੁੰਦੇ ਆ ਉਹਨਾਂ ਦੇ ਮਾੜੇ ਭਾਗ ਉਹਨਾਂ ਨੂੰ ਪਿੱਛੇ ਨੂੰ ਲੈ ਜਾਂਦੇ ਆ, ਮਹਾਂਪੁਰਖਾਂ ਦੇ ਲਾਗੇ ਨਹੀਂ ਆਉਣ ਦਿੰਦੇ। ਉਹ ਦੂਰੋਂ ਖੜ ਕੇ ਕੂਕਰ ਵਾਂਗੂ ਭੌਂਕ ਭੌਂਕ ਕੇ ਫਿਰ ਨਿੰਦਿਆ ਕਰਦੇ ਆ, ਕਿਉਂਕਿ ਹਲੇ ਉਹਨਾਂ ਦਾ ਟਾਈਮ ਨਹੀਂ ਆਇਆ ਤਰਨ ਦਾ, ਹਲੇ ਤਾਂ ਉਹਨਾਂ ਨਰਕਾਂ ਨੂੰ ਜਾਣਾ। ਇਸ ਕਰਕੇ ਉਹਨਾਂ ਦਾ ਕਰਮ ਹੀ ਇਹੋ ਜਿਹਾ ਹੁੰਦਾ, ਤਾਂ ਹੀ ਉਹ ਭੌਂਕਦੇ ਰਹਿੰਦੇ ਨੇ। ਤਿੰਨ ਕੀ ਧੂਰ ਬਾਂਛਾ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ। ਮਹਾਰਾਜ ਕਥਨ ਕਰਦੇ ਮੈਂ ਉਹਨਾਂ ਦੀ ਚਰਨ ਧੂੜੀ ਨਿਤਾ ਪ੍ਰਤੀ ਬਾਂਛਾ ਹੁੰਦਾ, ਚਾਹੁੰਦਾ ਜੇ ਮੇਰਾ ਵਾਹਿਗੁਰੂ ਕਿਰਪਾ ਕਰੇ ਤਾਂ ਉਹ ਚਰਨ ਧੂੜੀ ਮਿਲਦੀ ਹੈ। ਸਾਰੰਗ ਮਹੱਲਾ ਪੰਜਵਾ ਹਰ ਜਨ ਰਾਮ 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 ਧਿਆਏ। ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਚਨ ਫਰਮਾਉਂਦੇ ਹਨ ਸਾਰੰਗ ਰਾਗ ਦੇ ਵਿੱਚ, ਇੱਥੇ ਵੀ ਬਿੰਦੀਆਂ ਲੱਗੀਆਂ ਹੋਈਆਂ ਉੱਪਰ ਧਿਆਨ ਰੱਖਣਾ। ਸੋ ਹਰੀ ਦੇ ਸੰਤ ਜਨ ਮਨ ਕਰਕੇ ਰਾਮ ਨਾਮ ਨੂੰ ਧਿਆਉਂਦੇ ਆ, ਬਾਣੀ ਦੁਆਰਾ ਰਾਮ ਨਾਮ ਨੂੰ ਧਿਆਉਂਦੇ ਆ, ਤਨ ਕਰਕੇ ਰਮੇ ਹੋਏ ਰਾਮ ਦੇ ਨਾਮ ਨੂੰ ਧਿਆਉਂਦੇ ਆ। ਸੋ ਧਿਆ ਕਰਕੇ ਬੋਲਣਾ ਆ, ਏ ਔਖਾ ਹੁੰਦਾ ਥੋੜ੍ਹਾ ਜਿਹਾ, ਇਹ ਦੇਖਣ ਨੂੰ ਸੌਖਾ ਲੱਗਦਾ। ਧਿਆ ਏ ਏਕ ਪਲਕ ਸੁਖ ਸਾਧ ਸਮਾਗਮ ਕੋਟ ਬੈ ਕੁੰਠ ਹੈ ਪਾਏ ਰਹਾਓ। ਇੱਕ ਪਲ ਮਾਤਰ ਵੀ ਜੋ ਸੰਤਾਂ ਦਾ ਸਮਾਗਮ ਦਾ ਸੁੱਖ ਹੈ, ਉਸ ਕਰਕੇ ਕਰੋੜਾਂ ਹੀ ਬੈਕੁੰਠਾਂ ਨੂੰ ਪ੍ਰਾਪਤ ਕਰਦਾ। ਕਹਿੰਦੇ ਇੰਨਾ ਕਰੋੜਾਂ ਬੈਕੁੰਠਾਂ ਦਾ ਸੁੱਖ ਨਹੀਂ ਜਿੰਨਾ ਸੰਤਾਂ ਦੇ ਸਮਾਗਮ ਦਾ ਸੁੱਖ। ਇਸ ਕਰਕੇ ਰਹਾਓ ਵਿਸ਼ਰਾਮ ਦੇ ਕੇ। ਕਲਯੁੱਗ ਦੇ ਵਿੱਚ ਜੀਵਾਂ ਦੇ ਕਰਮ ਇੰਨੇ ਮਾੜੇ ਹੋ ਗਏ, ਜਿਨ੍ਹਾਂ ਨੇ ਨਹੀਂ ਤਰਨਾ ਉਹ ਸਾਰੇ ਨਿੰਦਕ ਬਣ ਗਏ। ਉਹ ਤਰਦੇ ਹੀ ਨਹੀਂ, ਕਿਉਂਕਿ ਨਿੰਦਾ ਕਰੀ ਜਾਂਦੇ ਨੇ ਅਤੇ ਕਰਮ ਮਾੜਾ ਹੋ ਹੀ ਜਾਂਦਾ। ਮਾੜਾ ਕਰਮ ਕਰਕੇ ਆ ਪੰਜਾਂ ਦਸਾਂ ਕੁ ਸਾਲਾਂ ਨੂੰ ਹੋਰ ਦੇਖ ਲਿਓ, ਅਤੇ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਨਿੰਦਾ ਕੀਤੀ ਦਾ ਫਲ ਕੀ। ਜਿਹੜੀ ਤੇਰਵੀਂ ਅਸ਼ਟਪਦੀ ਲਿਖਿਆ ਸਾਰਾ ਹੀ ਢੁੱਕ ਜਾਣਾ, ਸਾਰਾ ਨਾਲ ਰਲਦਾ ਹੀ ਹੋ ਜਾਣਾ। ਦੁਲੱਭ ਦੇਹ ਜਪ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰ ਹੈ। ਨਾਮ ਜਪਣ ਕਰਕੇ ਦੁਰਲੱਭ ਮਨੁੱਖਾ ਦੇ ਪਵਿੱਤਰ ਹੁੰਦੀ ਹੈ, ਅਤੇ ਨਾਮ ਕਰਕੇ ਜਮਾਂ ਦੀ ਤ੍ਰਾਸ ਹੁੰਦਾ, ਖੌਫ ਡਰ ਜਿਹੜਾ ਨਿਵਿਰਤ ਹੁੰਦਾ। ਮਹਾਪਤਿਤ ਕੇ ਪਾਤਕ ਉਤਰ ਹੈ ਹਰ ਨਾਮਾ ਔਰ ਧਾਰਾ। ਬੜੇ ਬੜੇ ਪਾਪੀਆਂ ਦੇ ਪਾਤਕ ਜਿਹੜੇ ਪਾਪ ਹੈ ਉਤਰ ਜਾਂਦੇ ਹੈ ਜੇ ਹਰੀ ਨਾਮਾਂ ਨੂੰ ਹਿਰਦੇ ਚ ਧਾਰਨਾ ਕਰੇ। ਜੋ ਜੋ ਸੁਣੈ ਰਾਮ ਜਸ ਨਿਰਮਲ ਤਾਕਾ ਜਨਮ ਮਰਨ ਦੁੱਖ ਨਾਸਾ। ਜਿਹੜਾ ਜਿਹੜਾ ਜੀਵ ਰਾਮ ਦਾ ਨਿਰਮਲ ਜਸ ਸੁਣਦਾ ਉਹਦਾ ਜਨਮ ਮਰਨ ਰੂਪ ਦੁੱਖ ਨਾਸਾ ਨਸ ਜਾਂਦਾ, ਨਾਸ ਹੋ ਜਾਂਦਾ। ਜਿਹੜੇ ਰਾਵਣੀਏ ਪੁਰਸ਼ ਨੇ ਰਾਵਣ ਵਰਗੇ ਹੈ, ਹੁਣ ਵੀ ਉਹੀ ਰਾਵਣ ਦੈਂਤ ਬਿਰਤੀ ਹੁੰਦੀ ਹੈ, ਇੱਕ ਦੇਵ ਬਿਰਤੀ ਹੁੰਦੀ ਹੈ। ਜਿਵੇਂ ਪਿੱਛੇ ਦੱਸਿਆ ਕਿ ਇੱਕ ਯਮਰਾਜ ਹੈ ਇੱਕ ਧਰਮਰਾਜ ਹੈ, ਇਸੇ ਤਰ੍ਹਾਂ ਜਿਹੜੇ ਦੈਂਤ ਬਿਰਤੀ ਲੋਕ ਹੈ ਉਹ ਯਮਰਾਜ ਦਾ ਖਾਜਾ ਬਣਦੇ ਆ। ਕਈ ਬੰਦੇ ਜਿਨ ਮਾਨਸ ਤੇ ਦੇਵ ਤੇ ਕੀ ਇਹ ਕਰਤਨਾ ਲੱਗ ਗਈ ਵਾਰ, ਦੇਵ ਬਿਰਤੀ ਲੋਕ ਜਿਹੜੇ ਹੁੰਦੇ ਨੇ ਸਤੋ ਗੁਣੀ ਪੁਰਸ਼, ਸੋ ਉਹਨਾਂ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਦੈਂਤ ਬਿਰਤੀ ਜਿਹੜੇ ਆ ਉਹ ਹੁਣ ਵੀ ਉਹੀ ਹਿਸਾਬ ਹੈ। ਉਹ ਰਾਵਣ ਜਿਵੇਂ ਦੈਂਤਾਂ ਦਾ ਰਾਜਾ ਸੀ ਤੇ ਖੂਨ ਕੱਢ ਕੇ ਪੀਣ ਲੱਗ ਪਿਆ ਸੀ ਮਹਾਂਪੁਰਖਾਂ ਦਾ, ਇਸੇ ਪ੍ਰਕਾਰ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਸੰਤ ਪ੍ਰਹਿਲਾਦ ਜੀ ਦੇ ਉੱਤੇ ਵੀ ਇਸ ਪ੍ਰਕਾਰ ਭਿਆਨਕ ਸਮਾਂ ਲਿਆਂਦਾ। ਹਰਨਾਕਸ਼ ਨੇ ਬੜਾ ਪਰੇਸ਼ਾਨ ਕੀਤਾ ਤਾਂ ਪਰਮੇਸ਼ਰ ਨੂੰ ਮਾਰਨਾ ਪਿਆ ਸੀ। ਇਉਂ ਹੁੰਦਾ ਇਹ ਦੈਂਤ ਅਤੇ ਦੇਵਤੇ ਇੱਥੇ ਵੀ ਹੈਗੇ ਨੇ, ਬਸ ਬਿਰਤੀ ਹੈ। ਸੋ ਦੈਂਤ ਬਿਰਤੀ ਲੋਕ ਜਿਹੜੇ ਆ ਉਹ ਮਹਾਂਪੁਰਖਾਂ ਦੀ ਦੂਰੋਂ ਨਿੰਦਾ ਕਰਦੇ ਰਹਿੰਦੇ ਆ, ਉਹਨਾਂ ਨੂੰ ਸਮਝਣਾ ਚਾਹੀਦਾ ਹੈ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜਿਹੜਾ ਪੁਰਸ਼ ਰਾਮ ਨਾਮ ਦਾ ਨਿਰਮਲ ਜਸ ਸੁਣਦਾ ਉਹਦਾ ਜਨਮ ਮਰਨ ਰੂਪ ਦੁੱਖ ਨਾਸ ਹੋ ਜਾਂਦਾ। ਕਹੋ ਨਾਨਕ ਪਾਈਐ ਵਡ ਭਾਗੀ ਮਨ ਤਨ ਹੋਏ ਵਿਗਾਸਾ। ਮਹਾਰਾਜ ਜੀ ਕਥਨ ਕਰਦੇ ਵੱਡਿਆਂ ਭਾਗਾਂ ਨਾਲ ਰਾਮ ਦਾ ਜਸ ਕਰਨਾ ਪਾਈਏ ਤਾਂ ਤਨ ਮਨ ਵਿਗਾਸਾ ਆਨੰਦ ਵਾਲਾ ਹੁੰਦਾ। ਸਾਰੰਗ ਮਹੱਲਾ ਪੰਜਵਾ ਦੋ ਪਦੇ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। 1209 ਅੰਗ ਤੇ ਮਹਾਰਾਜ ਫਰਮਾਉਂਦੇ ਸਾਰੰਗ ਰਾਜ ਪੰਜਵੇਂ ਪਾਤਸ਼ਾਹ ਦੋ ਪਦੇ ਦੋ ਪੌੜੀਆਂ ਵਾਲਾ ਸ਼ਬਦ ਹੈ। ਤੀਜੇ ਘਰ ਤੋਂ ਹੁਣ ਇਹ ਚੌਥਾ ਘਰ ਸੁਰਤਾਰ ਆ ਗਿਆ। ਇਹ ਰਾਗੀ ਸਿੰਘਾਂ ਨੂੰ ਹੀ ਪਤਾ ਹੈ ਘਰ ਪਹਿਲਾ ਹੁੰਦਾ ਜਾਂ ਘਰ ਚੌਥਾ ਜਿਹੜਾ ਗਾਉਣਾ। ਇਸ ਪ੍ਰਕਾਰ ਇਹ ਬਚਨ ਆਇਆ ਮਹਾਰਾਜ ਜੀ ਦਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਪਰਮੇਸ਼ਰ ਅੱਗੇ ਸੋਨੂੰ ਪਤੀ ਰੂਪ ਸਮਝ ਕੇ ਬੇਨਤੀ ਕਰਦੇ ਆ, ਮੋਹਨ ਕਰ ਆਵਹੋ ਕਰੋ ਜੋਦਰੀ ਆ। ਇਹ ਮੋਹਨ ਪਰਮਾਤਮਾ ਆਪ ਮੇਰੇ ਅੰਤਕਰਨ ਰੂਪ ਘਰ ਵਿੱਚ ਆ ਕੇ ਪ੍ਰਕਾਸ਼ਮਾਨ ਹੋਵੋ, ਸਾਖਿਆਤਕਾਰ ਹੋਵੋ, ਪ੍ਰਗਟ ਹੋਵੋ। ਮੈਂ ਜਪ ਤਪ ਰੂਪੀ ਜੋਦੜੀ ਕਰਦੀ ਹਾਂ, ਮੈਂ ਆਪ ਜੀ ਦੇ ਅੱਗੇ ਜੋਦਰੀ ਆ ਭਾਵ ਬੇਨਤੀ ਕਰਦੀ ਹਾਂ। ਬੇਨਤੀਆਂ ਕਰਦੇ ਔਰ ਸਾਨੂੰ ਮਹਾਰਾਜ ਬੇਨਤੀਆਂ ਕਰਨੀਆਂ ਦੱਸਦੇ ਹਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ। ਕਿਉਂ ਮੈਂ ਆਪ ਜੀ ਦੇ ਅੱਗੇ ਬੇਨਤੀ ਇਉਂ ਕਰਦੀ ਹਾਂ ਕਿਉਂਕਿ ਮੇਰੇ 'ਚ ਗਲਤੀਆਂ ਬਹੁਤ ਹੈ, ਉਹ ਗਲਤੀਆਂ ਦੀ ਦਰੁਸਤੀ ਕਰਨੀ ਹੈ। ਮਾਨ ਕਰੋ ਅਭਿਮਾਨੈ ਬੋਲੋ ਭੂਲ ਚੂਕ ਤੇਰੀ ਪ੍ਰਿਆ ਚਿਰੀਆ ਰਹਾਓ। ਮੈਂ ਤੇਰੇ ਉੱਤੇ ਮਾਣ ਕਰਦੀ ਹਾਂ ਅਤੇ ਅਭਿਮਾਨੈ ਹੰਕਾਰ ਨਾਲ ਬੋਲਦੀ ਹਾਂ। ਹੇ ਪ੍ਰਿਆ ਸੁਆਮੀ ਮਾਲਕ, ਮੈਂ ਭੁੱਲਣੇ ਚੁੱਕਣੇ ਵਾਲੀ ਤੇਰੀ ਚਿਰੀਆ ਭਾਵ ਚੇਰੀ ਭਾਵ ਦਾਸੀ ਹਾਂ ਜੀ। ਤੇਰੇ ਸਿਮਰਨ ਤੋਂ ਜੋ ਚੁੱਕ ਗਈ ਹਾਂ ਇਹ ਮੇਰੀ ਆਪਣੀ ਭੁੱਲ ਹੈ। ਹੇ ਪਤੀ, ਮੈਂ ਤੇਰੀ ਦਾਸੀ ਹਾਂ, ਤੂੰ ਮੈਨੂੰ ਬਖਸ਼ ਲੈ। ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਨਿਕਟ ਸੁਣੋ ਅਰ ਪੇਖੋ ਨਾਹੀ ਭਰਮ ਭਰਮ ਦੁੱਖ ਭਰੀ ਆ। ਮੈਂ ਸੰਤਾਂ ਪਾਸੋਂ ਆਪ ਜੀ ਨੂੰ ਨੇੜੇ ਤਾਂ ਸੁਣਦੀ ਹੈ ਕਿ ਰੱਬ ਨੇੜੇ ਆ, ਰੱਬ ਕੋਲੇ ਆ, ਰੱਬ ਹਿਰਦੇ 'ਚ ਆ, ਪਰ ਸਮੀਪ ਵੇਖਦੀ ਨਹੀਂ ਹੈ। ਜਦੋਂ ਮੈਂ ਗਲਤੀਆਂ ਕਰਨ ਲੱਗਦੀ ਹਾਂ ਤਾਂ ਮੈਂ ਕਹਿੰਦੀ ਕਿਹੜਾ ਰੱਬ ਕਿੱਥੇ ਹੈ, ਦਿਖਾ ਤਾਂ ਰੱਬ। ਗਲਤੀ ਕਰਨ ਵੇਲੇ ਮੈਂ ਕਰਨ ਲੱਗ ਜਾਂਦੀ ਹਾਂ, ਜੇ ਸੰਤਾਂ ਕੋਲ ਜਾਂਦੀ ਫਿਰ ਤਾਂ ਕਹਿੰਦੇ ਰੱਬ ਤਾਂ ਕੋਲੇ ਆ ਜੀ। ਇਹ ਪਖੰਡੀ ਹਾਂ ਮੈਂ, ਇਸ ਕਰਕੇ ਭਰਮ ਵਿੱਚ ਭਰਮਦੀ ਹੋਈ ਦੁੱਖਾਂ ਨੂੰ ਭਰੀਆ ਭਾਵ ਭੋਗਦੀ ਹਾਂ ਜੀ। ਹੋਏ ਕਿਰਪਾਲ ਗੁਰ ਲਾਹੇ ਪਾਰ ਦੋ ਮਿਲੋ ਲਾਲ ਮਨ ਹਰੀਆ। ਜਦ ਗੁਰੂ ਸਾਹਿਬ ਜੀ ਕਿਰਪਾਲੂ ਹੋ ਕੇ ਭਰਮ ਦਾ ਪਰਦਾ ਲਾਹ ਦੇਣ ਤਾਂ ਮਨ ਨੂੰ ਸ਼ੁਭ ਗੁਣਾਂ ਨਾਲ ਹਰਿਆ ਕਰਨ ਵਾਲੇ ਹੇ ਲਾਲ ਪਿਆਰੇ ਹਰੀ ਆਪ ਜੀ ਨੂੰ ਮਿਲਾਂਗੀ। ਏਕ ਨਿਮਖ ਜੇ ਬਿਸਰੈ ਸਵਾਮੀ ਜਾਨੋ ਕੋਟ ਦਿਨਸ ਲੱਖ ਬਰੀਆ। ਹੇ ਸਵਾਮੀ, ਜੇ ਤੂੰ ਇੱਕ ਨਿਮਖ ਮਾਤਰ ਵੀ ਬਿਸਰੈ ਭਾਵ ਭੁੱਲ ਜਾਏ ਤਾਂ ਲੱਖਾਂ ਕਰੋੜਾਂ ਵਰਿਆਂ ਦਾ ਦਿਨ ਜਾਣਦੀ ਹੈ। ਸਾਧ ਸੰਗਤ ਕੀ ਭੀਰ ਜੋ ਪਾਈ ਤੋ ਨਾਨਕ ਹਰ ਸੰਗ ਮਿਰੀਆ। ਮਹਾਰਾਜ ਕਥਨ ਕਰਦੇ ਜਿਸ ਵੇਲੇ ਭੀੜ ਹੁੰਦੀ ਕਾਇਰ ਨੇ ਸਾਧ ਸੰਗਤ ਦੀ ਭੀੜਾ ਪ੍ਰਾਪਤ ਕੀਤੀ, ਬਹੁਤੀ ਸੰਗਤ ਮਿਲੀ ਮੈਨੂੰ ਤਾਂ ਹੇ ਹਰੀ ਤੇਰੇ ਨਾਲ ਮਿਰੀਆ ਮਿਲ ਗਈ ਕਿਉਂਕਿ ਤੂੰ ਸੰਗਤ ਵਿੱਚ ਵੱਸਦਾ, ਮੈਨੂੰ ਤੇਰੀ ਸੰਗਤ ਮਿਲ ਗਈ। ਮਾਨੋ ਸਾਧ ਸੰਗਤ ਦੇ ਮਿਲਣੇ ਕਰਕੇ ਤੂੰ ਮਿਲ ਗਿਆ, ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀਓ। ਸਾਰੰਗ ਮਹੱਲਾ ਪੰਜਵਾ ਆਬ ਕਿਆ ਸੋਚੋ ਸੋਚ ਬਿਸਾਰੀ। ਇਹ ਹਰੀ ਹੁਣ ਮੈਂ ਕੀ ਸੋਚਾਂ, ਕਿਉਂਕਿ ਸਭ ਚਿੰਤਾ ਵਿਸਾਰ ਦਿੱਤੀ ਮਨ ਚੋਂ। ਕਿਉਂ ਵਿਸਾਰਤੀ? ਕਿਉਂਕਿ ਕਰਨਾ ਸਾ ਸੋਈ ਕਰ ਰਹਿਆ, ਦੇਹ ਨਾਉ ਬਲਿਹਾਰੀ ਰਹਾਓ। ਜੋ ਕੁਝ ਤੁਸੀਂ ਕਰਨਾ ਸੀ ਉਹੀ ਕਰ ਰਿਹਾ ਮੈਂ ਤੇਰੇ। ਹੇ ਵਾਹਿਗੁਰੂ, ਤੇਰੇ ਤੋਂ ਸਦਕੇ ਬਲਿਹਾਰ ਕੁਰਬਾਨ ਤੂੰ ਆਪਣਾ ਨਾਮਦਾਨ ਦੇਣਾ ਕਰ, ਕਿਉਂਕਿ ਤੂੰ ਗਲਤ ਨਹੀਂ ਕਰ ਰਿਹਾ। ਹੁਣ ਮੈਂ ਬੇਫਿਕਰ ਹੋ ਗਿਆ ਕਿ ਰੱਬ ਗਲਤ ਨਹੀਂ ਕਰਦਾ, ਪਹਿਲਾਂ ਮੈਨੂੰ ਭੁਲੇਖਾ ਸੀ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਚਾਹੁੰਦੇ ਸਫੂਲ ਰਹੀ ਵਿਖਿਆ ਬਿਖ ਗੁਰ ਮੰਤਰ ਮੂਖ ਗਰੜਾਰੀ। ਇਹ ਵਿਸ਼ਿਆਂ ਰੂਪੀ ਜ਼ਹਿਰ ਚੌਹਾਂ ਪਾਸਿਆਂ ਵੱਲ ਫੈਲ ਰਹੀ ਆ। ਉਹ ਵਿਆਹ ਦੇ ਦੂਰ ਕਰਨੇ ਨੂੰ ਮੂੰਹ ਤੋਂ ਜਿਹੜਾ ਗੁਰਮੰਤਰ ਦਾ ਜਾਪ ਕਰਨਾ ਹੈ, ਇਹੋ ਗਾਰੜੂ ਮੰਤਰ ਹੈ। ਜਿਵੇਂ ਗਾਰੜੂ ਮੰਤਰ ਜਿਹੜਾ ਹੈ ਉਹ ਪੜ੍ਹਨ ਦੇ ਨਾਲ ਜ਼ਹਿਰ ਉੱਤਰ ਜਾਂਦਾ ਹੈ, ਇਸੇ ਪ੍ਰਕਾਰ ਤੇ ਜਿਹੜਾ ਗੁਰਮੰਤਰ ਹੈ, ਵਾਹਿਗੁਰੂ ਮੰਤਰ ਹੈ, ਮੂਲ ਮੰਤਰ ਹੈ, ਗੁਰਬਾਣੀ ਹੈ, ਇਹ ਮਾਇਆ ਦੀ ਜ਼ਹਿਰ ਨੂੰ ਉਤਾਰਦਾ ਹੈ। ਇਸ ਕਰਕੇ ਅਸੀਂ ਤਾਂ ਜੀ ਮਾਇਆ ਦੀ ਜ਼ਹਿਰ ਉਤਾਰਨ ਵਾਸਤੇ ਬੇਨਤੀਆਂ ਆਪ ਨੂੰ ਕੀਤੀਆਂ। ਹਾਂਜੀ, ਹਾਥ ਦੇ ਰਾਖਿਓ ਕਰ ਆਪਣਾ, ਜਿਉਂ ਜਲ ਕਮਲਾ ਅਲ ਪਾਰੀ। ਸੋ ਗੁਰਾਂ ਨੇ ਆਪਣਾ ਦਾਸ ਜਾਣ ਕੇ ਆਪਣਾ ਹੱਥ ਦੇ ਕੇ ਇਸ ਤਰ੍ਹਾਂ ਦਾ ਲੇਪ ਰੱਖਿਆ ਜਿਵੇਂ ਜਲ ਵਿੱਚ ਕਮਲ ਫੁੱਲ ਅਲ ਪਾਰੀ ਹੁੰਦਾ, ਅਲਿਪਤ ਅਸੰਗ ਹੋ ਕੇ ਰਹਿੰਦਾ। ਪਹਿਲਾਂ ਅਲਪ ਪਾਠ ਆਇਆ ਸੀ, ਅਲਪਾ, ਇੱਥੇ ਅਲ ਪਾਰੀ ਪਾਠ ਕੀਤਾ। ਹਉ ਨਾਹੀ ਕਿਛ ਮੈਂ ਕਿਹਾ ਹੋਸਾਂ, ਸਭ ਤੁਮ ਹੀ ਕਲ ਧਾਰੀ। ਮੈਂ ਪਿੱਛੇ ਵੀ ਕੁਛ ਨਹੀਂ ਸੀ, ਹੁਣ ਵੀ ਕੁਝ ਨਹੀਂ, ਅੱਗੇ ਨੂੰ ਵੀ ਕੁਝ ਨਹੀਂ ਹੋਵੇਗਾ, ਭਾਵ ਅੱਗੇ ਵੀ ਮੈਂ ਕੁਝ ਨਹੀਂ ਹੋਵਾਂਗਾ। ਸਾਰਿਆਂ ਥਾਨਾਂ ਦੇ ਉੱਤੇ ਤੁਸੀਂ ਕੱਲ ਸ਼ਕਤੀ ਧਾਰਨ ਕੀਤੀ ਹੋਈ ਹੈ। ਮੈਂ ਆਪਣੇ ਆਪ ਨੂੰ ਐਵੇਂ ਸਮਝਦਾ ਮੈਂ ਕੁਛ ਹਾਂ, ਪਰ ਮੈਂ ਕੁਛ ਨਹੀਂ ਹਾਂ ਜੀ। ਨਾਨਕ ਭਾਗ ਪਰਿਓ ਹਰ ਪਾਛੈ ਰਾਖ ਸੰਤ ਸਤਿਕਾਰੀ। ਮਹਾਰਾਜ ਜੀ ਕਥਨ ਕਰਦੇ, ਮੈਂ ਸੰਸਾਰ ਵੱਲੋਂ ਭੱਜ ਕੇ ਹੇ ਹਰੀ ਆਪ ਦੇ ਪਿੱਛੇ ਪਿਆ। ਆਪ ਸਤਿਕਾਰੀ ਸ੍ਰੇਸ਼ਟ ਕਿਰਿਆ ਦੇ ਕਰਨ ਵਾਲੇ ਜੋ ਸੰਤ ਹਨ ਉਹਨਾਂ ਦੇ ਸਤਿਕਾਰੀ ਸਦਕੇ ਮੈਨੂੰ ਰੱਖ ਲਓ। ਸੰਤਾਂ ਭਾਗ ਭਰਿਓ ਸੰਤ ਪਾਛੈ, ਭੱਜ ਕੇ ਜਦੋਂ ਬਚਣਾ ਸੀ ਉਦੋਂ ਸੰਤਾਂ ਕੋਲ ਜਾ ਵੜਿਆ। ਹੁਣ ਸੰਤਾਂ ਦੇ ਕੋਲ ਨਾ ਤਾਂ ਜਮਦੂਤ ਜਾਣ, ਨਾ ਕੋਈ ਹੋਰ ਤੰਗੀ ਤਕਲੀਫ ਆਵੇ। ਜਦੋਂ ਸੰਤਾਂ ਦੇ ਚਰਨੀ ਪੈ ਗਿਆ, ਉਹ ਕਹਿੰਦੇ ਮਹਾਰਾਜ ਇਹਨੂੰ ਬਖਸ਼ ਲਓ, ਕਹਿੰਦੇ ਜਾਂ ਤੇਰੇ ਕਹੇ ਬਖਸ਼ਿਆ। ਬਾ ਇੰਨਾ ਹੀ ਗੱਲ ਹੁੰਦੀ ਹੈ, ਹੋਰ ਗੱਲ ਕੀ ਹੈ? ਜਿਹੜੇ ਪਰਮੇਸ਼ਰ ਦੇ ਬਖਸ਼ੇ ਹੋਏ ਹੁੰਦੇ ਆ ਉਹਨਾਂ ਨਾਲ ਆਪਾਂ ਵੀ ਬਖਸ਼ੇ ਜਾਂਦੇ ਹਾਂ, ਤਾਂ ਉਹਨਾਂ ਦੀ ਝੋਲੀ ਜਾ ਵੜਦੇ ਆ, ਉਹਨਾਂ ਦੀ ਚਰਨੀ ਲੱਗ ਜਾਂਦੇ ਆ। ਮਹਾਰਾਜ ਸਾਤੋਂ ਇੰਨੀ ਕਮਾਈ ਨਹੀਂ ਹੋਣੀ, ਤੁਸੀਂ ਬਖਸ਼ਾ ਲਓ। ਉਹ ਫਿਰ ਮਹਾਰਾਜ ਜੀ ਨੂੰ ਸਾਡੀ ਬੇਨਤੀ ਕਰ ਦਿੰਦੇ ਆ, ਕਹਿੰਦੇ ਜੇ ਚੰਗਾ ਜੇ ਤੂੰ ਕਹਿਣਾ ਬਖਸ਼ਿਆ ਧੰਨਿਆ। ਕਹਿੰਦੇ ਇਹ ਤ੍ਰਿਲੋਚਨ ਬ੍ਰਾਹਮਣ ਠੱਗ ਆ, ਕਹਿੰਦੇ ਕਹਿੰਦੇ ਤੈਨੂੰ ਠੱਗਿਆ। ਕਹਿੰਦੇ ਚਲੋ ਮਹਾਰਾਜ ਕੋਈ ਨਹੀਂ, ਮੇਰੇ ਆਖੇ ਲੱਗ ਕੇ ਬਖਸ਼ ਲਓ। ਕਹਿੰਦੇ ਚੰਗਾ ਜੇ ਤੂੰ ਕਹਿਣਾ ਫਿਰ ਬਖਸ਼ ਲੈਂਦਾ। ਇਉਂ ਬਖਸ਼ ਲਿਆ ਤ੍ਰਿਲੋਚਨ ਨੂੰ ਵੀ ਨਾਲ।